ਗੁਰੂ ਨਾਨਕ ਜਾਂ ਕੋ ਭਇਆ ਦਿਆਲਾ, ਸੋ ਜਨ ਹੋਆ ਸਦਾ ਨਿਹਾਲਾ। ਸਿਕੰਦਰ ਜਦ ਹਿੰਦੁਸਤਾਨ 'ਤੇ ਚੜ੍ਹ ਆਇਆ ਤਾਂ ਉਸ ਦਾ ਇੰਡੀਆ ਇਹ ਸੀ ਕਿ ਉਹ ਯੂਨਾਨ ਤੋਂ ਲੈ ਕੇ ਹਿੰਦੁਸਤਾਨ ਤੱਕ, ਹਿੰਦੁਸਤਾਨ ਸਮੇਤ ਇੱਕ ਰਾਜ ਕਰ ਲਵੇ। ਇਸੇ ਕਰਕੇ ਉਹ ਇਲਾਕੇ ਬਾਅਦ ਇਲਾਕਾ ਫਤਿਹ ਕਰਦਾ, ਜਗ੍ਹਾ ਜਗ੍ਹਾ ਬਸਤੀਆਂ ਅਤੇ ਨਗਰ ਵਸਾਉਂਦਾ ਆਇਆ ਅਤੇ ਉੱਥੇ ਯੂਨਾਨੀ ਵਸੋਂ ਦੇ ਟਿਕਾਣੇ ਬਣਾਉਂਦਾ ਅਤੇ ਕਈ ਜਗ੍ਹਾ ਕਿਲ੍ਹੇਬੰਦੀਆਂ ਥਾਪਦਾ ਆਇਆ ਕਿ ਸਿਲਸਿਲਾ ਲਗਾਤਾਰ ਕਾਇਮ ਰਹੇ। ਅਫਗਾਨਿਸਤਾਨ ਵਿੱਚ ਜੋ ਕੰਧਾਰ ਨਾਮੇ ਸ਼ਹਿਰ ਹੈ, ਕਈ ਦਾਨੇ ਆਖਦੇ ਹਨ ਕਿ ਇਹ ਨਗਰ ਵੀ ਉਹਨਾਂ ਵਿੱਚੋਂ ਇੱਕ ਹੈ। ਹੈਰਾਤ ਤੋਂ ਲੈ ਕੇ ਹਿੰਦ ਤੱਕ ਦੇ ਰਸਤੇ ਦਾ ਇਹ ਸ਼ਹਿਰ ਇੱਕ ਡਾਢਾ ਅਕਲਮੰਦੀ ਦਾ ਫੌਜੀ ਟਿਕਾਣਾ ਹੈ। ਚਾਹੇ ਸਿਕੰਦਰ ਨੇ ਵਸਾਇਆ, ਚਾਹੇ ਪਹਿਲੋਂ ਦੀ ਕੋਈ ਵਸੋਂ ਸੀ, ਪਰ ਇਸ ਨੂੰ ਕਿਲ੍ਹੇਬੰਦ ਕਰਨਾ ਸਿਕੰਦਰ ਦੇ ਉੱਤੇ ਹੀ ਖਿਆਲ ਕੀਤਾ ਜਾਂਦਾ ਹੈ। ਵਸਦਾ ਰਿਹਾ ਇਹ ਸ਼ਹਿਰ ਸਦੀਆਂ ਆਪਣੇ ਧਨ ਉਪਜਾਊ ਹਰੇ ਭਰੇ ਮੈਦਾਨਾਂ ਦੇ ਵਿਚਕਾਰ। ਕਈ ਰੰਗ ਇਸ ਨੇ ਤੱਕੇ, ਅਖੀਰ ਇੱਥੇ ਨਾਦਰ ਸ਼ਾਹ ਦਾ ਫੇਰਾ ਪਿਆ, ਜਿਸ ਨੇ ਇਸ ਨੂੰ ਸਰ ਕਰਕੇ ਆਪਣਾ ਇੱਕ ਅੱਡਾ ਬਣਾਇਆ ਅਤੇ ਲੁੱਟ ਮਾਰ ਦੇ ਬਹੁਤੇ ਧਨ ਦਾ ਖਜ਼ਾਨਾ ਇੱਥੇ ਟਿਕਾਇਆ। ਨਾਦਰ ਜਦੋਂ ਮਾਰਿਆ ਗਿਆ ਤੇ ਅਹਿਮਦ ਸ਼ਾਹ ਅਬਦਾਲੀ ਨੇ ਉੱਠ ਕੇ ਛੇਤੀ ਨਾਲ ਕੰਧਾਰ 'ਤੇ ਕਬਜ਼ਾ ਕੀਤਾ ਅਤੇ ਸਾਰਾ ਖਜ਼ਾਨਾ ਸਾਂਭ ਕੇ ਉਹ ਬਾਦਸ਼ਾਹ ਬਣ ਗਿਆ। ਉਸ ਨੇ ਕੁਛ ਵਿੱਥ ਕਰਕੇ ਨਵਾਂ ਕੰਧਾਰ ਵਸਾ ਕੇ ਆਪਣੀ ਰਾਜਧਾਨੀ ਥਾਪੀ। ਹੁਣ ਵਾਲਾ ਕੰਧਾਰ, ਜਿਸ ਦੇ ਵਿਚਕਾਰ ਚੌਂਕ ਹੈ ਅਤੇ ਚੁਰਾਹਾ ਸ਼ਹਿਰ ਨੂੰ ਚਾਰ ਹਿੱਸਿਆਂ ਵਿੱਚ ਵੰਡਦਾ ਹੈ, ਅਤੇ ਉੱਗੜ ਦੁੱਗੜੀ ਪੱਕੀ ਫਸੀਲ ਵਿੱਚ ਹੈ। ਅਹਿਮਦ ਸ਼ਾਹ ਦਾ ਵਸਾਇਆ ਹੋਇਆ ਹੈ ਅਤੇ ਪਹਿਲਾ ਕੰਧਾਰ ਉਸ ਤੋਂ ਕੁਛ ਵਿੱਥ 'ਤੇ ਖੰਡਰ ਖੋਲੇ ਹੋਇਆ ਪਿਆ ਹੈ। ਸਾਡੀਆਂ ਚਾਰ ਸਦੀਆਂ ਤੋਂ ਕੁਛ ਉੱਪਰ ਬੀਤਿਆ ਹੈ ਕਿ ਇਹ ਅੱਜ ਖੋਲਿਆਂ ਵਾਲਾ ਕੰਧਾਰ ਘੁੱਗ ਵਸ ਰਿਹਾ ਸੀ। ਗਹਿਮਾ ਗਹਿਮ ਅਤੇ ਚਹਿਲ ਪਹਿਲ ਹੋ ਰਹੀ ਸੀ ਕਿ ਇੱਕ ਚੁੱਪ ਵਲਾਇਤ ਦਾ ਪਾਤਸ਼ਾਹ ਇਸ ਪਰ ਚੜ੍ਹ ਆਇਆ। ਇਹ ਕਿਲ੍ਹੇ ਕੋਟਾਂ ਦਾ ਸਰ ਕਰਨ ਵਾਲਾ ਅਤੇ ਅਕਾਰਨ ਖੂਨ ਦੀਆਂ ਨਦੀਆਂ ਵਹਾ ਕੇ ਆਪਣਾ ਸਿੱਕਾ ਬਿਠਾਉਣ ਵਾਲਾ ਹਮਲਾਵਰ ਨਹੀਂ ਸੀ, ਨਾ ਇਹ ਡਰ ਅਤੇ ਸਹਿਮੇ ਦੇ ਕੇ ਲੋਕਾਂ ਦੇ ਤਹਿਤ ਬਹਾਲਦਾ ਸੀ। ਇਹ ਸੂਰਮਾ ਦਿਲਾਂ ਨੂੰ ਫਤਿਹ ਕਰਦਾ ਸੀ ਅਤੇ ਕੈਦ ਹੋਏ ਦਿਲਾਂ ਨੂੰ ਖੁਲਾ ਦੇਣ ਦੇ ਕਾਰਨ ਖੁੱਲ੍ਹਾਂ ਦਾ ਸੁਲਤਾਨ ਕਹਾਉਂਦਾ ਸੀ। ਇਹ ਆਪੇ ਨੂੰ ਆਪੇ ਦੀ ਬੰਧ ਤੋਂ ਛੁਡਾ ਕੇ ਆਪੇ ਦੇ ਸੋਮੇ ਪਰ ਪਹੁੰਚਾ ਕੇ ਸਦਾ ਆਨੰਦ ਦੇ ਰੰਗਾਂ ਵਿੱਚ ਲੈ ਜਾਂਦਾ ਸੀ। ਹਾਂ, ਇਹ ਆਪੇ ਵਿੱਚ ਮੇਲਦਾ ਅਤੇ ਵੈਰਾਂ ਨੂੰ ਵੰਝਾ ਕੇ ਇਨਸਾਨ ਨਾਲ ਇਨਸਾਨ ਨੂੰ ਭਾਈ ਭਾਈ ਬਣਾਉਂਦਾ ਸੀ। ਇਸ ਕਰਕੇ ਇਸ ਨੂੰ ਸੁਲ੍ਹਾ ਦਾ ਪੈਗੰਬਰ ਵੀ ਆਖਦੇ ਹਨ। ਹਾਂ ਜੀ, ਇੱਕ ਦਿਨ ਇਹ ਯੋਧਾ ਆ ਨਿਕਲਿਆ ਕੰਧਾਰ ਦੀਆਂ ਜੂਹਾਂ ਵਿੱਚ। ਨਾਲ ਫੌਜ ਨਹੀਂ, ਤੋਪਖਾਨਾ ਨਹੀਂ, ਤੀਰ ਬੰਦੂਕ ਨਹੀਂ, ਇੱਕ ਆਪ ਹੈ ਅਤੇ ਦੋ ਇੱਕ ਸਾਥੀ ਹੋਰ ਹਨ ਜੋ ਪੁੱਛਦੇ ਹਨ ਕਿੱਧਰ ਅਤੇ ਕਿਸ ਪਤੇ ਪਰ ਮਾਲਕ ਜੀਓ ਜਾ ਰਹੇ ਹਨ। ਆਪ ਬੋਲੇ, ਦੇਖੋ ਕਰਤਾਰ ਦੇ ਰੰਗ ਲਿਜਾ ਰਿਹਾ ਹੈ ਉਹ ਆਪ ਕਿਸੇ ਦੇ ਪਾਸ, ਜਿਸ ਪਰ ਉਹ ਤੁੱਠਾ ਹੈ ਜੋ ਹੁਣੇ ਕਿਤੇ ਮਿਲ ਪਏਗਾ ਅਤੇ ਉਸ ਦਾ ਕਾਰਜ ਰਾਸ ਹੋ ਜਾਏਗਾ। ਸਗਲ ਦਰਸ਼ਨ ਪੇਖਤ ਪੁਨੀਤ। ਇੰਨੇ ਨੂੰ ਨਗਰ ਆ ਗਿਆ, ਬੇਰੋਕ ਦਾਤਾ ਅੰਦਰ ਵੜ ਗਿਆ। ਹਾਂ, ਜਾ ਖੜੋਤਾ ਇੱਕ ਮਕਾਨ ਦੇ ਅੱਗੇ ਜਿੱਥੋਂ ਇੱਕ ਸੋਹਣਾ ਜਿਹਾ ਜਵਾਨ ਗੱਭਰੂ ਮੁਗਲ ਨਿਕਲਿਆ। ਘਰੋਂ ਨਿਕਲਦੇ ਦੇ ਨੈਣ ਦੋ ਚਾਰ ਹੋਏ, ਇੱਕ ਅਚਰਜ ਨੈਣਾਂ ਦੇ ਜੋੜੇ ਨਾਲ, ਜਿਨ੍ਹਾਂ ਨੂੰ ਤੱਕ ਕੇ ਉਹ ਬਚੱਕ ਰਹਿ ਗਿਆ ਅਤੇ ਉਸ ਦੇ ਕਾਹਲੀ ਨਾਲ ਨਿਕਲ ਕੇ ਤੁਰ ਰਹੇ ਕਦਮ ਉਹਨਾਂ ਕਦਮਾਂ 'ਤੇ ਖੜੋ ਗਏ। ਗਊ ਕਰਕੇ ਦੇਖਦਾ ਹੈ, ਅਚਰਜ ਹੁੰਦਾ ਹੈ, ਕਦੇ ਜੀਵ ਵਿੱਚ ਇੱਕ ਝਰਨਾਹਟ ਛਿੜਦੀ ਹੈ, ਕਦੇ ਖਿੱਚ ਪੈਂਦੀ ਹੈ, ਕਦੇ ਨਜ਼ਰ ਕਦਮਾਂ ਵੱਲ ਚਲੀ ਜਾਂਦੀ ਹੈ। ਕੁਛ ਛਿਨਾ ਇਸ ਤਰ੍ਹਾਂ ਦੇ ਹਾਲ ਵਿੱਚ ਰਹਿ ਕੇ ਉਸ ਨੇ ਪੁੱਛਿਆ, ਆਪ ਜੀ ਦਾ ਹੇ ਸੋਹਣੇ ਨੈਣਾ ਵਾਲਿਓ ਕੀ ਨਾਮ ਹੈ? ਉੱਤਰ, ਮੇਰਾ ਨਾਮ ਨਿਰੰਕਾਰੀ ਨਾਨਕ ਹੈ। ਮੁਗਲ, ਨਾਨਕ 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 ਨਿਰੰਕਾਰੀ ਕੀ ਮਾਇਨੇ ਹੋਏ ਨਾਮ ਦੇ? ਉੱਪਰ ਤੱਕ ਕੇ ਐਸਾ ਨਾਮ ਅੱਗੇ ਨਹੀਂ ਸੁਣਿਆ ਕਦੇ। ਗੁਰੂ ਜੀ, ਮਾਇਨੇ ਹਨ ਖੁਦਾ ਦਾ ਬੰਦਾ। ਮੁਗਲ, ਬੰਦਾ ਏ ਖੁਦਾ, ਵਾਹ ਵਾਹ, ਕਰਮ ਜਾਗੇ, ਬੰਦਾ ਏ ਖੁਦਾ ਮਿਲਿਆ, ਬੰਦਾ ਏ ਵਾਹ ਵਾਹ। ਚਿਹਰੇ ਵੱਲ ਤੱਕਦਾ ਗਿਆ ਤੇ ਕਿਸੇ ਸਵਾਦ ਵਿੱਚ ਭਰਦਾ ਗਿਆ, ਫਿਰ ਬੋਲਿਆ, ਕਿਸ ਦੇਸ਼ ਤੋਂ ਆਏ ਹੋ? ਕਾਬਲੀ ਕਿ ਖੁਰਾਸਾਨੀ ਕਿ ਹਿੰਦੀ ਹੋ? ਗੁਰੂ ਜੀ, ਵਤਨ ਤਾਂ ਖੁਦਾ ਹੈ ਪਰ ਲੋਕੀ ਕਹਿੰਦੇ ਹਿੰਦੀ ਹਨ। ਮੁਗਲ, ਵਾਹ ਵਾਹ, ਖੁਦਾ ਵਤਨ ਹੈ? ਜਿਨ੍ਹਾਂ ਦਾ ਖੁਦਾ ਦੀਦਾਰ ਹੈ ਉਹਨਾਂ ਦਾ? ਹਾਂ, ਫਿਰ ਆਪ ਦਾ ਰਹਿਬਰ ਮੁਰਸ਼ਦ ਪੈਗੰਬਰ ਕੌਣ ਹੈ? ਗੁਰੂ ਜੀ, ਖੁਦਾ ਆਪ ਹੈ ਸਾਨੂੰ ਕੱਲਣ ਵਾਲਾ, ਮੁਰਸ਼ਦ ਤੇ ਪੀਰ ਸਾਨੂੰ ਉਹ ਹੀ ਆਪ ਮਿਲਿਆ ਹੈ। ਮੁਗਲ, ਬੰਦੇ ਖੁਦਾ, ਵਤਨ ਖੁਦਾ, ਪੀਰ ਖੁਦਾ, ਦੀਦਾਰ ਤਾਂ ਡਾਢੇ ਉੱਚੇ ਸੁੱਚੇ ਸੋਹਣੇ ਹਨ, ਨਹੀਂ ਡਿੱਠਾ ਰਸੂਲ, ਪਰ ਦਿਲ ਕਹਿੰਦਾ ਏ ਰਸੂਲੋਂ ਸੋਹਣੇ ਹਨ। ਨਹੀਂ ਨਹੀਂ, ਮੈਂ ਤਾਂ ਕਾਫਰ ਹੁੰਦਾ ਜਾਂਦਾ ਹਾਂ, ਇਹ ਦੀਦਾਰ ਤਾਂ ਦੀਦਾਰੇ ਖੁਦਾ ਪਿਆ ਲੱਗਦਾ ਹੈ। ਕਿਉਂ ਜੀ, ਖੁਦਾ ਦੇ ਦੇਸ਼ ਵਾਸੀ, ਖੁਦਾ ਦੇ ਜਾਣਨਹਾਰ ਜੀ, ਹੋ ਨਾ ਤੁਸੀਂ ਉਸੇ ਦੇ ਦੀਦਾਰ ਨੁਮਾ? ਅੱਗ ਅੱਗ ਨਾਲ ਲਾਲ ਗੁਲਾਲ ਗੋਲਾ ਪੱਖ ਪੱਖ ਕਰਦਾ, ਦਗ ਦਗ ਕਰਦਾ, ਅੱਗ ਹੀ ਹੁੰਦਾ ਹੈ। ਆਪਣੇ ਮਨ ਨਾਲ, ਓਏ ਯਾਰ ਵਾਲੀ, ਭਲਾ ਜਦ ਤੱਕ ਤਾਂ ਢੂੰਡ ਸੀ, ਸ਼ਰ੍ਹਾ ਫਿਕਰ ਦੀ ਦਰਸ ਤਦਰੀਸ ਸੀ, ਤਦ ਤਾਈਂ ਤਾਂ ਹਿਸਾਬ ਕਿਤਾਬ ਸੀ। ਆਹ ਅੱਲਾ ਹੈ, ਆਹ ਰਸੂਲ ਹੈ, ਆਹ ਮੁਰਸ਼ਦ ਹੈ, ਆਹ ਕੁਫਰ ਹੈ, ਆਹ ਸ਼ਿਰਕ ਹੈ, ਆਹ ਦੀਨਦਾਰੀ ਹੈ, ਆਹ ਪਾਕਬਾਜ਼ੀ ਹੈ, ਫਲਾਣਾ ਪਰਹੇਜ਼ਗਾਰ ਹੈ, ਫਲਾਣਾ ਮੁਲਹਿਦ ਹੈ, ਫਲਾਣਾ ਮੁਸ਼ਰਕ ਹੈ, ਅਮਕਾ ਕਾਫਰ ਹੈ, ਬੇਦੀਨ ਹੈ। ਜਦ ਤਾਈਂ ਇਹ ਹਿਸਾਬ ਰਹੇ, ਖੁਸ਼ਕ ਹੀ ਰਹੇ। ਲੱਕੜੀ ਪੇੜ ਨਾਲੋਂ ਕੱਟ ਕੇ ਸੁੱਟੀ, ਲੱਕੜੀ ਸੁੱਕੀ ਲੱਕੜ। ਅੱਜ ਇਹ ਦੀਦਾਰ ਦੇਖ ਕੇ ਰਗਾਂ ਵਿੱਚ ਤਰੌਤ ਫਿਰ ਰਹੀ ਹੈ, ਲੱਕੜੀ ਨਰਮ ਹੋ ਕੇ ਮੋਈ ਲਚਕ ਫਿਰ ਜਾਗ ਪਈ, ਫਿਰ ਹੁਣ ਹਿਸਾਬ ਕਾਹਦੇ? ਯਾਰ ਵਾਲੀ ਯਾਰਾ, ਫੂਕ ਦੇ ਹਿਸਾਬਾਂ ਲੇਖਿਆਂ ਨੂੰ ਤੇ ਗਿਣਤੀਆਂ ਨੂੰ। ਇਹ ਦੀਦਾਰ ਜੋ ਰਗ ਰਗ ਵਿੱਚ ਜਾਣ ਪਾ ਰਹੇ ਹਨ, ਮੰਨ ਲੈ ਦੀਦਾਰੇ ਖੁਦਾ ਹੈ। ਕਦੇ ਦੇਖਿਆ ਹੈ ਸਵਾਦ ਅੱਗੇ? ਹੈ ਸੂਫੀਆਂ ਦੀਆਂ ਸੋਭਤਾਂ ਵੀ ਤੱਕੀਆਂ ਤੇ ਪੀਰਾਂ ਦੀਆਂ ਕਦਮ ਬੋਸੀਆਂ ਵੀ ਕੀਤੀਆਂ। ਆਹ ਨਾ ਤੱਕਿਆ ਜੋ ਕੁਛ ਹੁੰਦਾ ਜਾਂਦਾ ਹੈ ਜਿਉੜੇ ਨੂੰ ਇਸ ਛਿਨ। ਹੈ ਬਈ, ਇਮਾਨ ਲਿਆ ਮੇਰੇ ਮਨ ਕਿ ਆਹ ਮੁਕੱਦਸ ਚਿਹਰਾ ਅੱਲਾ ਦੇ ਦੀਦਾਰ ਦਾ ਸ਼ੀਸ਼ਾ ਹੈ। ਹਾਂ, ਇਹ ਦੀਦਾਰ ਦੀਦਾਰੇ ਖੁਦਾ ਹੈ। ਇਉਂ ਮਨ ਨਾਲ ਮਨੋਵਾਦ ਕਰਦਾ, ਕਿਸੇ ਰਸ ਵਿੱਚ ਭਰਦਾ, ਕਿਸੇ ਸਵਾਦ ਵਿੱਚ ਰਸਦਾ, ਯਾਰ ਵਾਲੀ ਸਿਰ ਝੁਕਾਉਂਦਾ, ਚਰਨਾਂ ਨਾਲ ਲਿਪਟ ਗਿਆ। ਨੈਣਾਂ ਵਾਲੇ ਦਾਤੇ ਨੇ ਸਿਰ ਯਾਰ ਵਾਲੀ ਦਾ ਸਿਰ ਆਪਣੇ ਮੁਬਾਰਕ ਹੱਥਾਂ ਨਾਲ ਚਾਇਆ, ਕਿਸੇ ਦਰਦ ਭਰੇ ਪਿਆਰ ਨਾਲ ਉੱਚਾ ਕੀਤਾ। ਹਾਂ, ਦਾਤੇ ਨੇ ਆਪਣੇ ਹੀ ਸੋਹਣੇ ਹੱਥਾਂ ਨਾਲ ਸਰੂਰ ਦੇ ਭਾਰ ਕਰਕੇ ਡਿੱਗ ਪਿਆ ਸਿਰ ਸੰਭਾਲਿਆ। ਯਾਰ ਵਲੀ ਦਾ ਕੰਠ ਗਦਗਦ ਹੋ ਰਿਹਾ ਸੀ, ਗੱਲ ਮੂੰਹ ਨਹੀਂ ਸੀ ਨਿਕਲਦੀ, ਪਰ ਜ਼ੋਰ ਲਾ ਕੇ ਬੋਲਿਆ, ਹੇ ਦਾਤਾ, ਹੇ ਦਾਤਾ, ਤੁਮ ਖੁਦਾਏ ਹੋ, ਧਰਿਓ ਸਰੀਰਾ, ਭੰਜੋ ਜਨਮ ਮਰਨ ਕੀ ਪੀੜਾ। ਗੁਰੂ ਜੀ, ਖੁਦਾ ਖੁਦ ਆਪ ਹੈ ਦੋ ਜਹਾਨਾਂ ਦਾ ਮਾਲਕ, ਮੈਂ ਬੰਦਾ ਬਹਿ ਖਰੀਦ ਹਾਂ ਉਸ ਦਾ, ਤੂੰ ਸੰਭਾਲ ਆਪਾ, ਬੰਦੇ ਦੇ ਖਿਆਲ ਇਉਂ ਕਿਉਂ ਪੈਂਦਾ ਹੈ? ਯਾਰ ਵਲੀ, ਮੈਂ ਆਪਣੀ ਭਲਿਆਈ ਦਾ ਲੋੜਵੰਦ ਹਾਂ, ਮੈਂ ਉਸ ਖੁਦਾਏ ਬੇਰੰਗੋ ਬੇਨਾਮ ਦਾ ਮੁਤਲਾਸ਼ੀ ਹਾਂ
ਉਮਰਾ ਗੁਜ਼ਰੀ ਹੈ ਤਲਾਸ਼ ਤੇ ਢੂੰਡ ਵਿੱਚ, ਪਰ ਨਹੀਂ ਖੈਰ ਪਈ ਕਿਧਰੋਂ ਦੀਦਾਰ ਦੀ। ਤੇਰੇ ਦੀਦਾਰ ਵਿੱਚ ਖੁਦਾ ਦਿਸਿਆ ਹੈ, ਹੁਣ ਮੁਰੀਦ ਬਣਾ ਲੈ, ਜੇ ਆਪ ਹੈ ਤਾਂ ਮੇਲ ਲੈ, ਜੇ ਉਹ ਤੇਰਾ ਹੈ ਤਾਂ ਆਪਣੇ ਨਾਲ ਮੈਨੂੰ ਮਿਲਾ ਦੇ। ਮੈਨੂੰ ਥਹੁ ਨਹੀਂ, ਮੈਂ ਪੜ੍ਹਿਆ ਮੂਰਖ ਹਾਂ, ਮੈਨੂੰ ਸੋਝੀ ਨਹੀਂ ਪਈ ਅੱਜ ਤੱਕ, ਹੁਣ ਤੇਰੇ ਦੀਦਾਰ ਨਾਲ ਸੋਝੀ ਪਈ ਹੈ ਕਿ ਤੂੰ ਹੈ ਮਰਦੇ ਖੁਦਾ, ਤੂੰ ਹੈ ਖੁਦ ਖੁਦਾ, ਰਹਿਮ ਕਰ ਔਰ ਮੈਨੂੰ ਬਖਸ਼ ਲੈ। ਇਹ ਕਹਿੰਦਾ ਫੇਰ ਕਦਮਾਂ 'ਤੇ ਡੱਠਾ। ਸਤਿਗੁਰੂ ਜੀ ਨੇ ਸਿਰ ਫਿਰ ਚਾ ਲਿਆ ਅਤੇ ਹੁਣ ਅੰਦਰ ਲੰਘ ਕੇ ਘਰ ਦੇ ਬਾਹਰਲੇ ਦਲਾਨ ਵਿੱਚ ਜਾ ਬੈਠੇ। ਯਾਰ ਵਾਲੀ ਹੱਥ ਜੋੜ ਕੇ, ਦਾਤਾ ਪਹਿਲੇ ਮਜਾਜ਼ ਵਿੱਚ ਤਾਂ ਬੁੱਤਾਂ ਦੀ ਸੂਰਤ ਤਾਂ ਅੰਦਰ ਵੜ ਜਾਂਦੀ ਸੀ, ਪਰ ਹੁਣ ਮੈਂ ਤਸੱਵਰ ਬੰਨਿਆ ਮੁਰਸ਼ਦ ਦਾ। ਮੁੱਦਤਾਂ ਤੱਕ ਮੇਰੇ ਅੰਦਰ ਤਸਵੀਰ ਨਾ ਆਈ, ਜ਼ੋਰ ਲਾਏ ਪਰ ਹਾਂਡ ਹੀ ਪੱਲੇ ਪਈ। ਇਹ ਕੀ ਹੈ ਕਿ ਆਪ ਦਾ ਦੀਦਾਰ ਮੁਬਾਰਕ ਹੁਣੇ ਹੀ ਅੱਖਾਂ ਤੋਂ ਦਿਲ ਵਿੱਚ ਚਲਾ ਗਿਆ ਹੈ ਆਪੇ। ਹਾਂ, ਆਪੇ ਆਏ ਹੋ, ਆਪੇ ਚਾਹ ਕਰੋ ਮਿਹਰ। ਗੁਰੂ ਜੀ, ਯਾਰੇ ਅੱਲਾ, ਕਹੋ ਅੱਲਾ, ਸਮਝ ਗੱਲ ਨੂੰ। ਪਹਿਲੇ ਤਸੱਵਰ ਬੱਧੇ ਸਾਈਂ ਦੇ ਨਾ, ਪਰ ਸੋਹਣਿਆਂ ਦੇ ਦਿਸਦੇ ਵਸਦੇ ਸੋਹਣਿਆਂ ਦੇ ਸਰੀਰ ਧਾਰੀਆਂ ਦੇ ਉਹ ਮੈਲ ਲਾ ਗਏ। ਇਸ਼ਕ ਮਜਾਜੀ ਇਸ ਨੂੰ ਕਹਿੰਦੇ ਹੋ। ਉਸ ਨਾਲ ਖਿੱਚ ਦੀ ਮਸ਼ਕ ਤਾਂ ਹੋ ਜਾਂਦੀ ਹੈ, ਪਰ ਮਿਜ਼ਾਜ ਦ੍ਰਿਸ਼ਟਮਾਨ ਨਾਲ ਸਰੀਰਕ ਮੋਹ ਵੱਧ ਜਾਂਦਾ ਹੈ ਅਤੇ ਉਹ ਤੋੜਨਾ ਕਠਿਨ ਹੋ ਜਾਂਦਾ ਹੈ। ਫਿਰ ਤੂੰ ਸਿੱਖਿਆ ਆਸ਼ਿਕ ਹੋਣਾ ਮੁਰਸ਼ਦ 'ਤੇ, ਰਸੂਲ 'ਤੇ, ਖੁਦਾ 'ਤੇ। ਸੋ ਖਿੱਚ ਹਕੀਕੀ ਤਾਂ ਬਹੁਤ ਸਮਾਂ ਲੈਂਦੀ ਹੈ, ਪੈਂਦਿਆਂ ਦਿਲ ਕਾਲਾ ਹੋ ਕੇ ਫਕੀਰਾਂ ਅਤੇ ਸ਼ਾਇਰਾਂ ਦੇ ਦੀਵਾਨ ਪੜ੍ਹਨ ਵਿੱਚ ਝੂਮਦਾ ਹੈ ਅਤੇ ਖਿਆਲ ਕਰ ਲੈਂਦਾ ਹੈ ਕਿ ਮੈਂ ਵੀ ਲੇਖਕਾਂ ਵਰਗਾ ਹਾਂ ਅਤੇ ਅੱਲਾ ਨੂੰ ਦੇਣ ਲੱਗ ਜਾਂਦਾ ਹੈ ਉਲਾਮੇ ਅਤੇ ਮਿਹਣੇ ਉਹਨਾਂ ਵਾਂਗੂ। ਇਉਂ ਵੀ ਇੱਕ ਸੂਖਮ ਮੈਲ ਵੱਧਦੀ ਹੈ। ਫਿਰ ਅੱਲਾ ਦੇ ਯਾਰ ਮੁਰਸ਼ਦ ਮਿਲਦੇ ਹਨ ਅਕਸਰ, ਉਹ ਜਿਨ੍ਹਾਂ ਦਾ ਆਦਰਸ਼ ਹੁੰਦਾ ਹੈ ਕਿ ਸਾਡੇ ਬਹੁਤੇ ਮਰੀਦ ਹੋਣ। ਬਹੁਤੇ ਸਿਜਦੇ ਸਲਾਮਾਂ ਵੇਖ ਕੇ, ਬਹੁਤਾ ਆਦਰ ਭਾਵ ਲੈ ਕੇ ਉਹਨਾਂ ਦੀ ਸੁਰਤ ਵਿੱਚ ਇੱਕ ਜੋ ਉਮਾਹ ਰਹਿੰਦਾ ਹੈ, ਉਸ ਨੂੰ ਉਹ ਸਮਝਦੇ ਹਨ ਕਿ ਸਾਡੀ ਸੁਰਤ ਦਾ ਸੁੱਖ ਹੈ ਰੂਹਾਨੀ। ਜਿਸ ਵੇਲੇ ਉਹ ਮੁਰੀਦਾਂ ਨੂੰ ਸੁਣਾ ਰਹੇ ਹੋਣ ਕੋਈ ਰੂਹਾਨੀ ਕਥਾ ਵਾਰਤਾ ਅਤੇ ਸੁਣਨ ਵਾਲੇ ਹੋਣ ਚੰਗੇ ਚੰਗੇ ਤਨਾੜ, ਤਾਂ ਸੁਰਤ ਹੋਰ ਹੁੰਦੀ ਹੈ। ਅਤੇ ਜੇ ਉਹ ਹੋਣ ਗਰੀਬ ਤਾਂ ਹੋਰ, ਜੇ ਸੁਣਨ ਵਾਲਾ ਇੱਕ ਅੱਧ ਹੋਵੇ ਤਾਂ ਸੁਰ ਹੋਰਵੇਂ ਬੋਲਦੀ ਹੈ, ਜੇ ਹੋਣ ਬਹੁਤੇ ਤਾਂ ਹੋਰਵੇਂ। ਜਿਉਂ ਜਿਉਂ ਭੀੜ ਵੱਧਦੀ ਹੈ ਤਿਉਂ ਤਿਉਂ ਉਹਨਾਂ ਦਾ ਸੁੱਖ, ਜਿਸ ਨੂੰ ਉਹ ਰੂਹ ਦਾ ਸੁੱਖ ਸਮਝਦੇ ਹਨ, ਵੱਧਦਾ ਹੈ। ਅਸਲ ਵਿੱਚ ਉਹ ਵੀ ਰੂਹ 'ਤੇ ਇੱਕ ਸੂਖਮ ਮਹਿਲ ਪੈਂਦੀ ਹੈ। ਅਤੇ ਹੋਰ ਇਹੋ ਜਿਹੇ ਸਮਾਨ ਕਈ ਹੁੰਦੇ ਹਨ, ਉਹਨਾਂ ਦੀ ਸੋਭਤ ਕਿਵੇਂ ਕਲਿਆਣਕਾਰੀ ਹੋਵੇ। ਕੋਈ ਹੋਵੇ ਰੱਬ ਦਾ ਬੰਦਾ, ਰੱਬ ਦੇ ਨਾਮ ਦਾ ਆਸ਼ਿਕ, ਆਪਣੇ ਦਿਲ ਨੂੰ ਆਰਾਮਦਾਰੀ ਵਿੱਚ ਦੇਖਣ ਦਾ ਚਾਹਵਾਨ, ਉਸ ਦੀ ਸੋਭਤ ਕਾਟ ਕਰ ਸਕਦੀ ਹੈ। ਉਸ ਨੂੰ ਜਿਉਂ ਜਿਉਂ ਲੋਕ ਬਹੁਤੇ ਆਉਣ ਮੈਲ ਦਿਖਾਈ ਦਿੰਦੀ ਹੈ, ਉਹ ਆਪਣੇ ਮਨ ਦੀ ਦੂਸਰਿਆਂ ਦੇ ਖਿਆਲ ਦੀ ਧੂੜ ਦਾ ਸਾਖੀ ਦੇਖਣਹਾਰ ਹੁੰਦਾ ਹੈ। ਉਹ ਜੇ ਕਿਸੇ ਨਾਲ ਗੱਲ ਕਰਦਾ ਹੈ ਤਾਂ ਉਸ ਦੇ ਨਿਰੋਲ ਭਲੇ ਦੀ, ਸਾਫ਼ ਅਤੇ ਸੱਚੀ। ਯਾਰੇ ਅੱਲਾ, ਸੱਚ ਕੁਛ ਖੁਰਦਰਾ ਜਿਹਾ ਹੁੰਦਾ ਹੈ। ਸੁਣ, ਅੱਧੀ ਹੋਵੇ ਰਾਤ ਜਾਂ ਹੋਵੇ ਪਿਛਲੀ ਰਾਤ, ਟੱਬਰ ਕਬੀਲਾ ਗਿਆ ਹੋਵੇ ਸੌਂ, ਜਗਤ ਤਾਂ ਸੁੱਤਾ ਹੀ ਪਿਆ ਹੁੰਦਾ ਹੈ, ਮੌਤ ਅਤੇ ਨੀਂਦ ਇੱਕ ਬਰਾਬਰ ਕਹਿ ਦਈਏ। ਉਸ ਵੇਲੇ ਮਾਨੋ ਸਾਰਾ ਸੰਸਾਰ ਖੇਸ਼ ਕਬੀਲਾ ਮੋਇਆ ਪਿਆ ਹੁੰਦਾ ਹੈ, ਇੱਕ ਇਹ ਜਾਗਣ ਵਾਲਾ ਹੁੰਦਾ ਹੈ ਇਕੱਲਾ ਆਪ। ਉਹ ਹੁੰਦਾ ਹੈ ਹੀ ਵੇਲਾ ਆਪੇ ਨੂੰ ਵੇਖਣ ਦਾ। ਫਕੀਰ ਹੋਵੇ ਸਾਧਕ, ਚਾਹੇ ਪੀਰ ਹੋਵੇ ਕਿ ਮਰੀਦ, ਉਸ ਵੇਲੇ ਬੈਠ ਜਾਏ ਅਤੇ ਵੇਖੇ ਕਿ ਮੈਂ ਕਿਸ ਰੰਗ ਵਿੱਚ ਹਾਂ। ਹਾਂ, ਮਨ ਨੂੰ ਹੋੜੇ ਹੋਰਨਾਂ ਖਿਆਲਾਂ ਤੋਂ ਅਤੇ ਪਾਵੇ ਝਾਤ ਆਪਣੇ ਅੰਦਰ, ਆਪੇ ਨੂੰ ਵੇਖੇ। ਉਸ ਵੇਲੇ ਦਿਸਣਗੀਆਂ ਅੰਦਰਲੇ ਦੀਆਂ ਮੈਲਾਂ ਅਤੇ ਕਾਈਆਂ। ਉਸ ਵੇਲੇ ਜੇ ਆਪਾ ਸਫਾਈ ਵਿੱਚ ਜਾ ਰਿਹਾ ਹੈ ਤਾਂ ਆਪੇ ਵਿੱਚ ਜੁੜ ਜਾਏਗਾ, ਇਕਾਂਤ ਚੁੱਪ ਇਕੱਲ ਵੇਖ ਕੇ ਭਲਾ ਮਨਾਏਗਾ ਅਤੇ ਆਪਣੇ ਆਪ ਨੂੰ ਜੋੜੇਗਾ। ਜੋ ਸਾਈਂ ਮਿਹਰ ਕਰੇ ਤਾਂ ਉਸ ਵੇਲੇ ਕੋਈ ਅਸਲੀ ਸਵਾਦ ਆਵੇਗਾ, ਕੋਈ ਦਿਲ ਜਮਾਈ ਦਾ ਰਸ ਪਵੇਗਾ। ਮਨ ਦੀ ਉਸ ਵੇਲੇ ਦੀ ਹਾਲਤ ਹੋਵੇਗੀ ਆਪਣੀ ਹਾਲਤ, ਇਸ ਨੂੰ ਸਮਝੋ। ਫੇਰ ਜਦ ਦਿਨ ਚੜ੍ਹੇ, ਟੱਬਰ ਕਬੀਲੇ ਦੇ ਆਦਰ ਦੀ, ਧਨ ਦੌਲਤ ਦੇ, ਐਸ਼ਵਰਜ ਦੀ, ਮੁਰੀਦਾਂ ਦੇ ਦਿੱਤੇ ਸਨਮਾਨ ਦੀ, ਜਗਤ ਵੱਲੋਂ ਵਾਹ ਵਾਹ ਦੀ ਜੋ ਜੋ ਉਚਿਆਣ ਅੰਦਰ ਆਵੇ, ਸਵਾਦ ਪਵੇ, ਉਸ ਦਾ ਦੇਖਣ ਹਾਰ ਅਤੇ ਪਛਾਣਨ ਹਾਰ ਹੋਵੇ ਅਤੇ ਸਿਆਣੇ ਕਿ ਇਹ ਸੁੱਖ ਮਿਜਾਜ ਦੇ ਹਨ, ਇਹ ਸੁੱਖ ਹਕੀਕਤ ਦੇ ਨਹੀਂ। ਇਉਂ ਅਸਲੀ ਆਪੇ ਨਾਲ ਸੱਚੇ ਹੋਣ ਦੀ ਜਾਚ ਆਉਂਦੀ ਹੈ, ਜੋ ਹਕੀਕਤ ਦੀ ਪਹਿਲੀ ਮੰਜ਼ਿਲ ਹੋਣੀ ਚਾਹੀਏ। ਯਾਰ ਵਾਲੀ ਠੰਡਾ ਸਾਹ ਲੈ ਕੇ ਖੂਬ ਗੁਰੂ ਜੀ ਪਹਿਲਾ ਕਦਮ ਆਪੇ ਨਾਲ ਸੱਚਿਆ ਹੋਣਾ, ਆਪੇ ਨਾਲ ਧੋਖਾ ਕਰਨਾ ਛੋੜ ਦੇਣਾ, ਪਿਛਲੀ ਰਾਤ ਜਾਗ ਕੇ ਆਪੇ ਨੂੰ ਤੱਕਣਾ ਅਤੇ ਇਸ ਦੇ ਐਬ ਵੇਖ ਕੇ ਕੱਢਣੇ। ਜੋ ਜੋ ਧੋਖੇ ਦਿਨੇ ਸੁਰਤ ਕਰਦੀ ਰਹੀ ਹੈ ਤੱਕਣੇ ਅਤੇ ਦੂਰ ਕਰਨੇ। ਵੱਡੇ ਵੱਡੇ ਧੋਖੇ ਬੇਈਮਾਨ ਦੁਨੀਆ ਦੇ ਅਸੀਂ ਨਹੀਂ ਇਸ ਵੇਲੇ ਕਹਿ ਰਹੇ, ਅਸੀਂ ਮਨ ਦੀਆਂ ਚੋਰੀਆਂ ਦੀ ਗੱਲ ਸੁਣਾ ਰਹੇ। ਜੋ ਬੜੇ ਬੜੇ ਦੀਨਦਾਰਾਂ ਅਤੇ ਪਾਕਬਾਜ਼ਾਂ ਦੇ ਅੰਦਰ ਵਰਤਦੀਆਂ ਹਨ, ਇਹ ਕਈ ਵੇਰ ਮਨ ਵਿੱਚ ਸੁਭਾਵਕ ਵਰਤਦੀਆਂ ਹਨ। ਮਨ ਦੀ ਖੋਹ ਹੀ ਐਸੀ ਹੋ ਜਾਂਦੀ ਹੈ। ਇਹ ਹਨ ਬਰੀਕ ਕਸ਼ਾਂ ਲੀਕਾਂ ਜੋ ਸੱਚ ਅਤੇ ਮਨ ਦੇ ਵਿਚਕਾਰ ਵਿੱਥ ਪਾਈ ਰੱਖਦੀਆਂ ਹਨ। ਆਪੇ ਨੂੰ ਤੱਕਣਾ ਕਿ ਕਿਵੇਂ ਇਹ ਰਤਾ ਰਤਾ ਗੱਲ ਪਿੱਛੇ ਇਹਨਾਂ ਗੁੱਝੀਆਂ ਚੋਰੀਆਂ ਵਿੱਚ ਵਰਤਦਾ ਹੈ, ਇਹਨਾਂ ਨੂੰ ਤੱਕਣਾ ਕੱਢਣਾ ਅਤੇ ਸੋਚਣਾ ਕਿ ਕੀ ਹੈ ਜਗਤ ਅਤੇ ਕੀ ਹਨ ਜਗਤ ਦੀਆਂ ਇੱਜ਼ਤਾਂ, ਮਾਣ ਵਡਿਆਈਆਂ, ਸੁੱਖ ਅਤੇ ਭੋਗ, ਜਿਨ੍ਹਾਂ ਕਰਕੇ ਇਹਦਾ ਮਨ ਨਿੱਕੇ ਪੇਚਾਂ ਵਿੱਚ ਦੀ ਤੁਰਦਾ ਰਹਿੰਦਾ ਹੈ ਅਤੇ ਸੱਚ 'ਤੇ ਨਹੀਂ ਖੜੋਂਦਾ। ਯਾਰ ਵਾਲੀ ਫਿਰ ਕਰੋ ਨਾ ਕੋਈ ਮਿਹਰ, ਛਡਾਓ ਨਾ ਇਸ ਅੰਦਰਲੀ ਸ਼ੈਤਾਨਤ ਤੋਂ। ਗੁਰੂ ਜੀ, ਇਹ ਅੰਦਰ ਸ਼ੈਤਾਨ ਹੈ, ਸ਼ੈਤਾਨ ਅਤੇ ਕਲਯੁੱਗ ਕੋਈ ਬਾਹਰੋਂ ਨਹੀਂ ਆਉਣ ਵਾਲੇ, ਮਨ ਦਾ ਇਹ ਪਹਿਲੂ ਹੀ ਸ਼ੈਤਾਨ ਹੈ। ਇਸ ਦੇ ਆਪਣੇ ਪੇਚ ਹੀ ਵਿੱਥ ਪਾਉਂਦੇ ਹਨ ਸੱਚ ਨਾਲ, ਸੱਚ ਦੀ ਅਣਹੋਂਦ ਹੀ ਆਪੇ ਨੂੰ ਨਹੀਂ ਲੱਗਣ ਦਿੰਦੀ ਸਾਈਂ ਵਿੱਚ। ਹੁਣ ਤੂੰ ਗੱਲ ਸਮਝ ਲਈ ਹੈ, ਮੁਰਸ਼ਦ ਵੀ ਫਸੇ ਹਨ ਇਸ ਮੈਲ ਵਿੱਚ ਅਤੇ ਮੁਰੀਦ ਫਸਦੇ ਹਨ ਨਾਲ। ਯਾਰ ਵਾਲੀ ਸਮਝ ਲਈ ਹੈ ਜੀਓ, ਅਨੋਖਾ ਆਪੇ ਚੋਰੀ ਦਾ ਰਾਹ ਸੁਝਾਇਆ ਨੇ, ਆਪੇ ਨੂੰ ਆਪਾ ਛਲਦਾ ਰਹਿੰਦਾ ਹੈ, ਹਾਏ ਕਰੋ ਨਾ ਕੋਈ ਮੇਰ। ਗੁਰੂ ਜੀ, ਹਾਂ, ਜਦੋਂ ਇਨਸਾਨ ਆਪਾ ਦੂਏ ਨੂੰ ਛਲਦਾ ਹੈ, ਚਾਹੋ ਛਲ ਸੂਖਮ ਹੈ ਚਾਹੋ ਮੋਟਾ, ਨਾਲ ਆਪੇ ਵੀ ਛਲੀਂਦਾ ਹੈ। ਸੋ ਮੁਤਲਾਸ਼ੀ ਨੇ ਪਹਿਲਾਂ ਇਹਨਾਂ ਛਲਾਂ ਦਾ ਦੇਖਣ ਹਾਰ ਹੋਣਾ ਹੈ, ਫਿਰ ਵਿਚਾਰ ਕਰਨੀ ਹੈ ਉਸ ਪਰ, ਫਿਰ ਕੁਦਰਤ ਪਾਉਂਦਾ ਹੈ ਮਨ ਉਸ ਉੱਤੇ ਹਾਵੀ ਹੋਣ ਦੀ। ਦੂਜੀ ਗੱਲ ਹੈ ਰੱਬ ਨੂੰ ਯਾਦ ਵਿੱਚ ਵਸਾਉਣਾ, ਉਸ ਦੀ ਹਜ਼ੂਰੀ ਵਿੱਚ ਵਸਣਾ, ਇਹ ਪਿਆਰ ਹੈ, ਅੱਲਾ ਦਾ ਇਸ਼ਕ। ਇਸੇ ਸਦਾ ਯਾਦ ਨਾਲ ਵਿੱਥ ਮਿਟਦੀ ਹੈ, ਵਿੱਥ ਮਿਟੀ ਦਾ ਨਾਂ ਹੈ ਵਸਲ। ਯਾਰ ਵਾਲੀ ਫਿਰ ਕਿਵੇਂ ਹੋਵੇ, ਕੀ ਇਹ ਖਿਆਲ ਕਰਨਾ ਕਿ ਮੈਂ ਹਜ਼ੂਰੀ ਵਿੱਚ ਹਾਂ, ਬਸ ਇਹ? ਪਰ ਜੀ, ਇਹ ਖਿਆਲ ਨਹੀਂ ਰਹਿੰਦਾ, ਵਿਸਰ ਵਿਸਰ ਜਾਂਦਾ ਹੈ। ਗੁਰੂ ਜੀ, ਜੇ ਰੱਬ ਯਾਦ ਵਿੱਚ ਖਿਆਲ ਕਰਨ ਨਾਲ ਲਗਾਤਾਰ ਨਾ ਵਸੇ ਤਾਂ ਜ਼ਬਾਨ ਪਰ ਉਸ ਦਾ ਨਾਮ ਵਸਾਈਦਾ ਹੈ। ਇਹ ਨਾਮ ਦਾ ਜਪਣਾ ਖਿਆਲ ਨੂੰ ਪਰੋਂਦਾ ਰਹਿੰਦਾ ਹੈ, ਤਵੱਜੋ ਨੂੰ ਯਾਦ ਵੱਲ ਪ੍ਰੇਰੀ ਰੱਖਦਾ ਹੈ। ਜੇ ਕੋਈ ਦਿਲੋਂ ਹੋ ਕੇ ਇਸ ਖੇਡ ਨੂੰ ਸੱਚਾ ਰਸਤਾ ਸਮਝ ਕੇ ਲੱਗਾ ਰਹੇ ਅਤੇ ਤਰਲੇ ਲੈਂਦਾ ਰਹੇ ਤਾਂ ਯਾਦ ਵਿੱਚ ਵਸ ਜਾਂਦਾ ਹੈ ਨਾਮ। ਯਾਦ ਵਿੱਚ ਨਾਮ ਦਾ, ਯਾਦ ਵਿੱਚ ਅੱਲਾ ਦਾ ਵਸਣਾ ਹੋ ਜਾਂਦਾ ਹੈ, ਕਿਉਂਕਿ ਉਹ ਵਸ ਤਾਂ ਅੰਦਰ ਰਿਹਾ ਹੈ, ਕੇਵਲ ਸਾਡੀ ਭੁੱਲ ਹੀ ਵਿੱਚ ਪਰਦਾ ਸੀ। ਸੋ ਯਾਦ ਨਾਲ ਦੂਰ ਹੋ ਗਈ, ਐਂਉਂ ਹਜ਼ੂਰੀ ਵਿੱਚ ਆ ਜਾਈਦਾ ਹੈ। ਹਜ਼ੂਰੀ ਵਿੱਚ ਆਇਆ ਆਪਣੇ ਆਪ ਨੂੰ ਪ੍ਰਤੀਤ ਕਰਨ ਲੱਗ ਪੈਂਦਾ ਹੈ। ਹਾਂ, ਜਦੋਂ ਸਾਈਂ ਯਾਦ ਵਿੱਚੋਂ ਵਿਸਰਦਾ ਨਹੀਂ,
ਜਦੋਂ ਆਪਾ ਟੁਰਦਾ ਫਿਰਦਾ ਹਜ਼ੂਰੀ ਵਿੱਚ ਰਹਿੰਦਾ ਹੈ ਤਾਂ ਮੇਲ ਵਿੱਚ ਰਹਿੰਦਾ ਹੈ ਰੱਬ ਨਾਲ। ਸੋ ਬੰਦਾ ਇਸ ਇੱਕ ਖਿਆਲ ਵਿੱਚ, ਇਸ ਇੱਕ ਤਰੱਦਦ ਵਿੱਚ ਲੱਗਾ ਰਹੇ, ਹੋਰ ਕਿਸੇ ਕਹਾਣੀਆਂ, ਸਾਧਨਾ ਅਤੇ ਪਰਮਾਰਥ ਦੇ ਖਿਆਲਾਂ ਦੇ ਵਾਲਾਂ ਦੀਆਂ ਖੱਲਾਂ ਲਾਉਣੀਆਂ ਅਤੇ ਨਿੱਤ ਨਵੇਂ ਸਤਸੰਗ, ਨਵੇਂ ਫਕੀਰ ਦੀ ਸੋਹਬਤ ਲੱਭਣੀ, ਇਹ ਗੱਲਾਂ ਨਜ਼ਰ ਨੂੰ ਨਿਸ਼ਾਨਿਓਂ ਉਕਾ ਦਿੰਦੀਆਂ ਹਨ। ਰਤਾ ਰਤਾ ਜਿੰਨੇ ਫਰਕ ਜੋ ਹਰੇਕ ਨਵੀਂ ਸੋਹਬਤ ਦੇ ਕਰਨ ਕਰਕੇ ਅੰਦਰ ਪੈਂਦੇ ਹਨ, ਉਹ ਮਨ ਨੂੰ ਇਸ ਇੱਕ ਨਾਮ ਦੀ ਸੇਧ ਤੋਂ ਚੁੱਕ ਸੱਟਦੇ ਹਨ। ਮਾਇਆ ਜਗਤ ਦੀ ਨਜ਼ਾਰੇ, ਦੁਨੀਆਂ ਦੇ ਲੋਭ ਮਨ ਦੇ ਅਤੇ ਪਦਾਰਥਾਂ ਨੂੰ ਲੈਣ ਦੇ ਤਰਲੇ ਜੀਵ ਨੂੰ ਭਟਕਾ ਪਾਈ ਰੱਖਦੇ ਹਨ। ਜੇ ਕੋਈ ਰਤਾ ਪਰਮਾਰਥ ਵੱਲ ਲੱਗਦੇ ਹਨ ਤਾਂ ਉਹਨਾਂ ਨੂੰ ਕੋਈ ਨਾ ਕੋਈ ਮਾਇਆ ਬਹਾਨਾ ਪਾ ਕੇ ਭਟਕਾਉਂਦੀ ਹੈ। ਮਾਇਆ ਆਪਣੇ ਮਨ ਦੀ ਲਵਾਏਮਾਨਤਾ ਤਮਾ, ਇਸ ਤਰ੍ਹਾਂ ਬੰਦਾ ਆਪ ਹੀ ਆਪਣੇ ਨਫਸ ਦੇ ਹੱਥੋਂ ਨਹੀਂ ਛੁੱਟਦਾ। ਯਾਰ ਵਾਲੀ ਤਾਂ ਮੈਂ ਕੀ ਕਰਾਂ, ਹੁਣ ਮੈਥੋਂ ਕੁਛ ਹੋ ਨਹੀਂ ਆਉਂਦਾ, ਕਰਾਓ ਹੁਣ ਜੋ ਕਰਾਉਣਾ ਨੇ ਆਪ। ਗੁਰੂ ਜੀ ਇੱਕ ਅਚਰਜ ਰੰਗ ਵਿੱਚ ਬੈਠੇ ਮਿਹਰ ਨਾਲ ਸਿੱਧੀਆਂ ਸੌਖੀਆਂ ਪਰ ਪਤੇ ਦੀਆਂ ਗੱਲਾਂ ਕਹਿ ਰਹੇ ਸਨ, ਜੋ ਗੱਲਾਂ ਕਿ ਨਾ ਜਾਣਨ ਕਰਕੇ ਹਜ਼ਾਰਾਂ ਸਾਧਕਾਂ ਨੇ ਠੇਡੇ ਖਾਧੇ। ਕਹਿੰਦੇ ਕਹਿੰਦੇ ਅਰਸ਼ੀਦਾਤਾ ਜੀ ਹੋਰ ਇੱਕ ਰੰਗ ਵਿੱਚ ਗਏ ਅਤੇ ਇੱਕ ਮਿੱਠੀ ਮਿੱਠੀ ਰਸ ਭਰੀ ਸੰਗੀਤਕ ਲਹਿਰ ਵਾਲੀ ਸੁਰ ਵਿੱਚ ਬੋਲੇ, ਅੱਲਾ ਦੇ ਯਾਰ ਕਹੋ ਵਾਹਿਗੁਰੂ, ਹਾਂ ਕਹੋ ਅਤੇ ਕਹਿੰਦਾ ਰਹੋ, ਕਦੇ ਨਾ ਭੁੱਲੇ ਇਹ ਪਿਆਰਾ ਨਾਮ, ਵਾਰ ਹੋ ਗਿਆ ਅਸੀਸ ਹੋ ਗਈ। ਯਾਰ ਵਾਲੀ ਦੇ ਅੰਦਰ ਇੱਕ ਲਹਿਰ ਫਿਰੀ, ਰਸਨਾ ਤੁਰ ਪਈ ਵਾਹਿਗੁਰੂ ਵਿੱਚ। ਉਸ ਦੀ ਬੋਲੀ ਦਾ ਇਹ ਲਫ਼ਜ਼ ਨਹੀਂ ਸੀ, ਪਰ ਓਪਰਾ ਵੀ ਨਹੀਂ ਲੱਗਾ ਜੀਭ ਨੂੰ। ਉਸ ਦੀ ਜੀਭ ਜਪਦੀ ਹੈ ਅਤੇ ਅੰਦਰ ਰਸ ਭਰਦਾ ਹੈ ਅਤੇ ਲੂਹਾਂ ਵਿੱਚ ਚਰਨ ਚਰਨ ਹੋ ਕੇ ਇਉਂ ਜਾਪਣ ਲੱਗ ਪਿਆ ਕਿ ਲੂਹ ਅੱਟੇ ਹੋਏ ਸਨ, ਹੁਣ ਖੁੱਲ੍ਹ ਗਏ ਹਨ। ਸਰੀਰ ਹਲਕਾ ਹੋ ਗਿਆ ਹੈ, ਮਨ ਲਹੁਕਾ ਫੁੱਲ ਹੋ ਗਿਆ ਹੈ। ਵਾਹਿਗੁਰੂ ਅੰਦਰ ਆਪੇ ਹੋ ਰਿਹਾ ਹੈ, ਇਹੋ ਨਾਮ ਹੈ, ਇਹੋ ਮਿਹਰ ਹੈ। ਕਦੀ ਨਾ ਭੁੱਲੇ ਨਾਮੀ ਦਾ ਨਾਮ, ਤਾਂ ਸਦਾ ਵੱਸੇ ਨਾਮੀ ਅੰਦਰ ਅਤੇ ਸਦਾ ਵਸੀਏ ਅਸੀਂ ਉਹਦੀ ਹਜ਼ੂਰੀ ਵਿੱਚ। ਮਿਹਰ ਦੇ ਮਾਲਕ ਨੇ ਮੁੱਦਤਾਂ ਤੋਂ ਅੜੇ ਅਟਕੇ ਮਿਹਨਤੀ ਨੂੰ ਕਿਵੇਂ ਸਾਦੀਆਂ ਸਾਦੀਆਂ ਗੱਲਾਂ ਨਾਲ ਨਿਹਾਲ ਕਰ ਦਿੱਤਾ, ਜਿਵੇਂ ਨਿੱਕੀ ਜਿਹੀ ਸੂਈ ਦੀ ਬਰੀਕ ਨੋਕ ਨਾਲ ਨਿੱਕੀ ਛਿਲਤਰ ਕੱਢ ਲਿਆ ਠੰਡ ਪੈ ਜਾਂਦੀ ਹੈ, ਤਿਵੇਂ ਯਾਰ ਵਾਲੀ ਦੇ ਦਿਲ ਵਿੱਚੋਂ ਗੈਰੀਅਤ ਦੀ ਛਿਲਤਰ ਦਾਤੇ ਨੇ ਕੱਢ ਸੁੱਟੀ ਅਤੇ ਉੱਤੇ ਨਾਮ ਦੀ ਠੰਡੀ ਠੰਡੀ ਮਲ ਮਿਲਾ ਦਿੱਤੀ। ਯਾਰ ਵਾਲੀ ਸੁਖੀ ਹੋ ਗਿਆ, ਨਾਮ ਦੀ ਰੌਣ ਟੁਰ ਪਈ। ਸ਼ੁਕਰ ਅਤੇ ਧੰਨਵਾਦ ਦਾ ਅੰਤ ਨਹੀਂ ਆਉਂਦਾ, ਸਦਕੇ ਅਤੇ ਕੁਰਬਾਨ ਹੁੰਦਾ ਹੈ। ਗੁਰੂ ਜੀ ਹੁਣ ਤੁਰਦੇ ਹਨ ਤਾਂ ਹੱਥ ਬੰਨ ਕੇ ਰੋਕਦਾ ਹੈ। ਇੱਕ ਦਿਨ ਰੱਖਿਆ ਯਾਰ ਵਾਲੀ ਨੇ ਗੁਰੂ ਜੀ ਨੂੰ, ਹਾਂ ਇੱਕ ਦਿਨ ਮਸਾਂ ਰਹੇ। ਉਸ ਦੇ ਪ੍ਰੇਮ ਦੇ ਰੋਕੇ ਹੋਏ ਉਸ ਦੇ ਘਰ, ਇਹ ਮੋਰਚਾ ਫਤਿਹ ਕਰਕੇ ਗੁਰੂ ਜੀ ਉਸ ਦੇ ਘਰੋਂ ਆ ਗਏ। ਤੜਕਸਾਰ ਸ੍ਰੀ ਗੁਰੂ ਜੀ ਯਾਰ ਵਾਲੀ ਦੇ ਘਰੋਂ ਬਾਹਰ ਚਲੇ ਗਏ, ਇੱਕ ਛੰਭ ਦੇ ਕਿਨਾਰੇ ਜਾ ਬੈਠੇ। ਛੱਪੜ ਦਾ ਜਲ ਸਵੱਛ ਸੀ, ਪਰ ਉਸ ਉੱਤੇ ਕੱਕਰ ਜੰਮ ਰਿਹਾ ਸੀ ਮੋਟਾ ਮੋਟਾ। ਥੋੜ੍ਹੇ ਚਿਰ ਪਿੱਛੋਂ ਇੱਕ ਖੱਤਰੀ ਆਇਆ, ਉਸ ਮਹਾਨ ਸੀਤ ਦੇ ਸਮੇਂ ਕੱਪੜੇ ਲਾਹ ਦਿੱਤੇ ਅਤੇ ਛੱਪੜ ਦੇ ਉੱਪਰਲੇ ਬਰਫ਼ ਦੇ ਥਰ ਨੂੰ ਤੋੜਨ ਲੱਗਾ ਅਤੇ ਆਪਣੇ ਇਸ਼ਨਾਨ ਜੋਗਾ ਥਾਂ ਬਣਾ ਕੇ ਵੜ ਗਿਆ ਵਿੱਚ ਅਤੇ ਟੁੱਬਾ ਲਾ ਕੇ ਬਾਹਰ ਆਇਆ। ਸੀਤ ਨਾਲ ਕੰਬਦਾ ਸੀਤਾ ਰਾਮ ਕਰਦਾ ਕੱਪੜੇ ਪਹਿਨਣ ਲੱਗ ਪਿਆ। ਤਦ ਸਤਿਗੁਰੂ ਜੀ ਉਸ ਦੀ ਤਿੱਖਿਆ ਦੇਖ ਕੇ ਮੇਰਾਂ ਦੇ ਘਰ ਵਿੱਚ ਆਏ ਅਤੇ ਆਪੇ ਵਿੱਚ ਬੋਲੇ, ਸਾਈਂ ਦਾ ਹੁਕਮ ਇਹੋ ਜਿਹਾ ਅਤੇ ਨਿਸਤਾਰੇ ਲਈ ਲਿਆਇਆ ਹੈ, ਇੱਥੇ ਕਿਤਨਾ ਹੱਠ ਹੈ। ਕਿਤਨਾ ਸ਼ੌਕ ਹੈ, ਪਰ ਨਹੀਂ ਫਲ ਲੱਗਾ ਤੇ ਮੁਸ਼ਕਤ ਥਾਂ ਨਹੀਂ ਪਈ। ਫਿਰ ਆਪ ਉਸ ਵੱਲ ਤੱਕੇ ਤੇ ਸੱਦਿਆ ਪਾਸ ਤੇ ਬੋਲੇ, ਸੱਜਣਾ ਕਾਸ ਨੂੰ ਏਡਾ ਜਫਰ ਜਾਲ ਰਿਹਾ। ਖੱਤਰੀ, ਸਾਈਂ ਦੇ ਭਾਗ ਵਾਲੇ ਸੋਹਣੇ ਤੇ ਮਿੱਠੇ ਲੱਗਦੇ ਜੀਓ,